ਛੱਟ ਕੱਟ ਚੱਕਰ ਛਹੂ ਵਿਸਤਾਏ ਬਿਨ ਪਰਚੇ ਨਹੀਂ ਥਿਰਾ ਰਹਾਏ।
ਛੱਟ ਛੇਵਾਂ ਨੰਬਰ ਆ ਗਿਆ। ਛੱਟ ਕਹਿੰਦੇ ਛੱਟ ਆਪਾਂ ਬੋਲਦੇ ਨਾ, ਛੱਟ ਐਂ ਕਹਿਣਾ। ਛੇਵੇਂ ਨੰਬਰ ਤੇ ਕਹਿੰਦੇ ਆਏ ਨੇ ਛੇ ਚੱਕਰ ਨੇ, ਉਹ ਛੇ ਚੱਕਰ ਉਹ ਨਹੀਂ ਆਏ ਜਿਹੜੇ ਜੋਗੀ ਵਾਲੇ ਨੇ, ਬਿਲਕੁਲ ਨਹੀਂ ਆਏ ਉਹ ਚੱਕਰ। ਜੋਗੀਆਂ ਵਾਲੇ ਚੱਕਰ ਨਹੀਂ ਹੈ, ਜੋਗੀਆਂ ਵਾਲੇ ਚੱਕਰ ਨੂੰ ਕੁਰਬਾਨੀ ਮਿਲਦੀ ਹੋਣੀ, ਚੱਕਰ ਹੋਰ ਤੇ ਜੋਗੀਆਂ ਨੇ ਬਣਾ ਲਏ ਹੋਰ, ਗੱਲ ਹੋਰ ਦੀ ਹੋਰ ਬਣਾ ਲਈ, ਹੋਰ ਦੀ ਹੋਰ
ਹੋ ਜੇ
ਛੱਠ ਛੇ ਛੱਠ ਚੱਕਰ। ਛੱਠ ਪੂਜਾ ਕਰਦੇ ਨੇ ਨਾ ਉੱਥੇ, ਉਹ
ਛੱਠ ਪੂਜਾ,
ਉਹ ਜਿਹੜੀ ਛੱਠ ਪੂਜਾ ਕਰਦੇ ਨੇ ਨਾ, ਇਹ ਵਿਹਾਰੀ ਉਹ ਵੀ ਮਾਇਆ ਦੀ ਪੂਜਾ। ਛੱਠ ਚੱਕਰ ਕੀ ਨੇ?
ਛੱਠ ਖੱਟ
ਖੱਟ ਚੱਕਰ ਛੇ, ਖੱਟ ਵੀ ਛੇ ਨੂੰ ਕਹਿੰਦੇ ਨੇ। ਛੇਵੇਂ ਨੰਬਰ ਤੇ ਛੱਠ ਕਹਿੰਦੇ, ਥਿੱਦਦਾ ਨੂੰ ਛੱਠ ਹੈ, ਚੱਕਰ ਖੱਟ ਨੇ ਛੇ। ਛੇ ਚੱਕਰ ਕੀ ਨੇ? ਅੱਖਾਂ ਚ ਚੱਕਰ ਚਪਾਤਾ ਸੰਸਾਰ ਨੂੰ, ਜੀਵ ਨੇ ਚੱਕਰ ਚਪਾਤਾ ਸੰਸਾਰ ਨੂੰ, ਰਸਾਂ ਚ ਕਈ ਸੰਸਾਰੀ ਰਸਾਂ ਚ, ਜੀਵ ਸੰਸਾਰੀ ਰਸਾਂ ਦੇ ਟੇਸਟ ਵਾਸਤੇ ਦਿੱਤੀ ਦਿੱਤੀ, ਬੋਲਣ ਵਾਸਤੇ ਦਿੱਤੀ ਸੀ। ਇਹ ਤਾਂ ਬੋਲਣ ਵਾਸਤੇ ਦਿੱਤੀ ਸੀਗੀ ਟੇਸਟ, ਤੈਨੂੰ ਤਾਂ ਹੀ ਸਰੀਰ ਦਾ ਕੰਮ ਕਰਦੀ ਆ। ਟੇਸਟ ਤੇ ਬਿਨਾਂ ਕੋਈ ਚੀਜ਼ ਖਾ ਲੂ ਸਰੀਰ ਨੂੰ ਫਿੱਟ ਨਹੀਂ ਹੋਣੀ, ਉਹ ਅਲੱਗ ਗੁਣ ਹੈ ਟੇਸਟ। ਜਿਹੜੀ ਕਈ ਚੀਜ਼ਾਂ ਸਾਨੂੰ ਸਵਾਦ ਨਹੀਂ ਲੱਗਦੀਆਂ, ਅਸੀਂ ਥੁੱਕ ਦਿੰਦੇ ਹਾਂ ਨਾ, ਜੇ ਖਾ ਲਈਏ ਸਰੀਰ ਨੂੰ ਤਾਂ ਸਮਝ ਕਰ ਦੇਣਗੀਆਂ ਉਹ। ਸਮੈਲ ਵੀ ਜਿਹੜੀ ਚੀਜ਼ ਆਉਂਦੀ ਹੈ ਬੁਰੀ ਹੁੰਦੀ ਹੈ, ਸਾਨੂੰ ਨਹੀਂ ਖਾਣੀ ਚਾਹੀਦੀ। ਮਿੱਟੀ ਦਾ ਤੇਲ ਜੇ ਸਮੈਲ ਲੈਂਦੇ ਹਾਂ ਉਹਦੇ ਸਾਨੂੰ ਉਲਟੀ ਹੁੰਦੀ ਹੈ, ਤਾਂ ਹੀ ਅਸੀਂ ਕਹਿੰਦੇ ਨਾ ਇਹ ਨਹੀਂ ਪੀਣਾ। ਦੁੱਧ ਵਿੱਚ ਮਿੱਟੀ ਦੇ ਤੇਲ ਦਾ ਹੱਥ ਲੱਗ ਜਾਏ ਸਮੈਲ ਆਵੇ, ਦੁੱਧ ਨਹੀਂ ਪੀਂਦਾ, ਪੀਣਾ ਵੀ ਉਲਟੀ ਆਜੂਗੀ। ਇਹ ਜਿਹੜੀ ਕੁਛ ਇਹਦਾ ਇੱਕ ਪੱਖ, ਇੱਕ ਇੱਕ ਅੰਗ ਇਹਦਾ ਸਰੀਰ ਵਾਸਤੇ ਹੈ, ਉਹ ਸਰੀਰ ਵਾਸਤੇ ਜਿਹੜਾ ਅੰਗ ਸੀ ਨਾ ਲੋਕ, ਉਹਨੇ ਚੱਕਰ ਚ ਪਾ ਦਿੱਤਾ, ਉਹ ਅੰਗ ਜ਼ਿਆਦਾ ਵਰਤ ਰਿਹਾ, ਉਸੇ ਵਾਸਤੇ ਦੀ ਵਰਤੋਂ ਕਰਨ ਲੱਗੇ। ਅੱਖਾਂ ਰੂਪ ਰੰਗ ਦੇਖਦੀਆਂ ਨੇ, ਇਹ ਤੇ ਫਸ ਗਈ ਅੱਖੀ ਦੇਖਣ ਜੀ। ਅੱਖਾਂ ਲੱਗੀਆਂ ਪੜ੍ਹਨ ਵਾਸਤੇ ਦਿੱਤੀਆਂ ਸੀ, ਪੜ੍ਹਨਾ ਛੱਡਤਾ। ਇਸ ਕਰਕੇ ਛੇ ਚੱਕਰ, ਦਿਮਾਗ ਵੀ ਦਿੱਤਾ ਸੀ ਵਿਚਾਰਨ ਵਾਸਤੇ, ਸੁਣ ਕੇ ਸਮਝਣ ਵਾਸਤੇ, ਵਿਚਾਰਨ ਵਾਸਤੇ, ਸਰੀਰ ਚਲਾਉਣ ਵਾਸਤੇ, ਇਹਦਾ ਵੀ ਉਲਟਾ ਇਸਤੇਮਾਲ ਹੋਣ ਲੱਗ ਗਿਆ। ਇਹ ਉਲਟਾ ਇਸਤੇਮਾਲ ਹੋਣ ਲੱਗ ਗਿਆ, ਜਿਹਾਂ ਦਾ ਚੱਕਰ ਪੈ ਗਿਆ ਪੁੱਠਾ ਚੱਲ ਗਿਆ, ਚੱਕਰ ਕਹਿੰਦੇ ਚੱਕਰ ਚੱਲ ਗਿਆ ਪੁੱਠਾ। ਇਹ ਛੇ ਹੀ ਗਿਆਨ ਇੰਦਰਿਆਂ ਦਾ ਚੱਕਰ ਪੁੱਠਾ ਚੱਲ ਗਿਆ, ਸਰੀਰ ਪੁੱਠਾ ਪੈ ਗਿਆ। ਜਿਹੜਾ ਭਵ ਸਾਗਰ ਤਰਨ ਵਾਸਤੇ ਸੀ ਨਾ ਸਰੀਰ ਦਿੱਤਾ, ਇਹੀ ਭਵ ਸਾਗਰ ਦੇ ਪੂਰੇ ਡਿੱਕਾ ਬਣ ਕੇ ਖੜਾ ਹੋ ਗਿਆ। ਛੇ ਚੱਕਰ ਦੇ ਪੁੱਠੇ ਚੱਲੇ, ਪੈਰ ਕੁਹਾੜਾ ਜੇ ਵੱਜ ਗਿਆ, ਇਹੀ ਪੈਰ ਕੁਹਾੜਾ ਪੁੱਠਾ ਇਸਤੇਮਾਲ ਕਰ ਲਿਆ ਨਾ ਸਾਰਿਆਂ ਗਿਆਨ ਇੰਦਰਿਆਂ ਦਾ, ਸਮਝਿਆ ਨੀ ਵੀ ਕੰਨ ਕਿਉਂ ਦਿੱਤੇ ਨੇ, ਸਮਝਾਇਆ ਅੱਖਾਂ ਕਿਉਂ ਦਿੱਤੀਆਂ ਨੇ, ਜੀਵ ਦਾ ਕਿਉਂ ਮਤਲਬ ਸੀ, ਕਾਣ ਸੁਣੋ ਹਰ ਨਾਲ ਗੁਣ ਗੋਬਿੰਦ ਭਜੋ। ਜੀਵ ਨਾਲ ਕੀ ਕਰਨਾ, ਕੰਨਾਂ ਨਾਲ ਕੀ ਕਰਨਾ, ਅੱਖਾਂ ਨਾਲ ਕੀ ਕਰਨਾ, ਚੰਦਨ ਦੀ ਅਦੂਈ ਸਮੈਲ, ਰਣ ਦੀ ਸਮੈਲ ਚ ਫਰਕ ਸਮਝਣਾ, ਐਵੇਂ ਗੁਰਮੁਖਦਾਰ ਮਨਮੁਖ ਦੀ ਗੱਲ ਚੋਂ ਸਮੈਲ ਆਵੇ ਸਾਨੂੰ। ਉਹ ਪੱਖੇ ਛੱਡਤਾ ਚੱਲਦਾ, ਗੁਰਬਾਣੀ ਨੇ ਪੱਖ ਵੀ ਦੱਸਿਆ, ਛੇ ਚੱਕਰਾਂ ਚੋਂ ਕੱਢਿਆ, ਇਹ ਛੇ ਚੱਕਰਾਂ ਚੋਂ ਕੱਢ ਵੀ ਆਈ ਆ ਗੁਰਬਾਣੀ। ਨਹੀਂ ਪਤਾ ਵਿਦਵਾਨਾਂ ਨੂੰ ਇਸ ਗੱਲ ਦਾ ਵੀ ਕੀ ਗੱਲ ਹੈ, ਪਤਾ ਹੀ ਨਹੀਂ ਹੈ। ਛੇ ਚੱਕਰਾਂ ਚ ਫਸਾਉਣ ਵਾਲੇ ਜੋਗੀ ਨੇ, ਕੱਢਣ ਵਾਲੀ ਗੁਰਬਾਣੀ ਹੈ। ਅਵਿਦਿਆ ਚ ਫਸਾਉਣ ਵਾਲਾ ਪੰਡਿਤ ਹੈ, ਕੱਢਣ ਵਾਲੀ ਗੁਰਬਾਣੀ ਹੈ। ਮਾਧੋ ਅਵਿਦਿਆ ਹੱਥ ਕੀ ਵਿਵੇਕ ਨਹੀਂ ਮਿਲੀ, ਇਹ ਛੇ ਚੱਕਰ ਵੀ ਅਵਿਦਿਆ ਚ ਆ ਗਏ। ਚੱਕਰਾਂ ਦੇ ਅਰਥ ਹੋਰ ਕਰ ਲੈ ਨਾ, ਚੱਕਰ ਹੋਰ ਬਣਾ ਲੈ, ਡੁਪਲੀਕੇਟ ਬਣਾ ਲੈ, ਉੱਥੇ ਦੇਵੀ ਦੇਵਤੇ ਡੁਪਲੀਕੇਟ ਬਣਾ ਲਏ, ਲਫ਼ਜ਼ਾਂ ਦੇ ਅਰਥ ਡੁਪਲੀਕੇਟ ਬਣਾ ਲਏ, ਬਾਹਰ ਦੇਵਤਾ ਬਣਾ ਲਿਆ ਦੇਵ ਅੰਦਰ ਹੈ, ਅੰਤਰ ਦੇਵ ਨੇ ਜਾਣੇ ਅੰਦਰ। ਇਹ ਸਾਰਾ ਧਾਰਮਿਕ ਬੰਦਿਆਂ ਦੇ ਚੱਕਰਾਂ ਚੋਂ ਪਾਏ ਹੋਏ ਕੱਢੇ ਨੇ ਗੁਰਬਾਣੀ ਨੇ। ਭਵਰ ਕੀ ਹੁੰਦਾ? ਭਵਸਾਗਰ ਕੀ ਹੈ? ਚੱਕਰ ਦਾ ਨਾਮ ਹੈ ਭਵਸਾਗਰ। ਘੁੰਮੀ ਜਾਣਾ ਉੱਥੇ ਹੀ, ਉੱਥੇ ਹੀ ਘੁੰਮੀ ਜਾਂਦਾ, ਸੰਸਾਰ ਨੂੰ ਪਤਾ ਹੀ ਲੱਗ ਰਿਹਾ ਵੀ ਧਰਮ ਕੀ ਹੈ ਅਸਲ ਦੇ ਵਿੱਚ। ਇਹ ਚੱਕਰ ਜੇ ਉੱਥੇ 6 ਚੱਕਰ ਨੇ, ਉੱਥੇ ਨਾਲ ਲੱਖਾਂ ਕਰੋੜਾਂ ਚੱਕਰ ਆਈ ਜਾਂਦੇ ਨੇ। ਜਿਹੜਾ ਭਵਰ ਚ ਫਸ ਜਾਵੇ ਚੱਕਰ ਚ ਪਈ ਰਹਿੰਦਾ, ਜਿੱਥੇ ਪਾਣੀ ਘੁੰਮਦਾ ਹੁੰਦਾ ਜੋ ਚ ਫਸ ਜਾ ਕੋਈ ਨਿਕਲਦਾ ਬਾਹਰ, ਐ ਸਾਰੇ ਧਰਮ ਭਵਰ ਚ ਫਸੇ ਹੋਏ ਨੇ ਸੰਸਾਰ। ਉਹ ਭਵਰ ਚੋਂ ਨਿਕਲਦੇ ਸਾਰੀਆਂ ਮੱਤਾਂ ਨੇ, ਪਰ ਕੱਢ ਕੋਈ ਨੀ ਰਿਹਾ। ਉੱਥੇ ਕਹਿੰਦਾ ਇੱਥੇ ਹੀ ਚੱਲੋ, ਕੋਈ ਕਹਿੰਦਾ ਸਾਡੀ ਮਗਰ ਚੱਲੋ, ਕੋਈ ਕਹਿੰਦਾ ਉਹਦੀ ਮਗਰ ਚੱਲੋ। ਘੁੰਮਣਾ ਤਾਂ ਸੰਸਾਰ ਚ ਹੀ ਹੈ, ਪਰ ਸਾਡੇ ਸਾਡੇ ਵਾਲੇ ਜਹਾਜ਼ ਚ ਬਹਿ ਜਾਓ, ਕੋਈ ਕਹਿੰਦਾ ਸਾਡੀ ਕਿਸ਼ਤੀ ਚ ਬਹਿ ਜਾਓ। ਉਹਨੂੰ ਭਵਰ ਚੋਂ ਪਾਰ ਕਰਨ ਵਾਲੀ ਵਿਧੀ ਕੋਈ ਨੀ ਦੱਸ ਰਿਹਾ, ਬਾਹਰ ਕਿਵੇਂ ਨਿਕਲਣਾ। ਬਸ ਉਹ ਕੌਣ ਦੱਸਦਾ? ਉਹ ਜਿਹੜਾ ਕੋਈ ਰਸ ਪੀ ਲੈਂਦਾ, ਕੋਈ ਬਿਰਲਾ ਨਹੀਂ ਕੀ ਹੈ ਕਾਨੂੰਨ, ਕੰਮ ਨਹੀਂ ਯੁੱਗ ਵਿਵਹਾਰ। ਸਾਰੀ ਦੁਨੀਆ ਦੀਆਂ ਮੱਤਾਂ ਦਾ ਕੰਮ ਕਾਨੂੰਨ ਕੰਮ ਨਹੀਂ ਯੁੱਗ ਵਿਵਹਾਰ ਹੈ। ਰਹਿ ਜਾਂਦਾ ਮਨਮੱਤਾਂ ਦਾ, ਜਿੰਨੀਆਂ ਮਨਮੱਤਾਂ ਨੇ, ਇੱਕ ਮੱਤ ਹੈ ਸਿਰਫ ਜਿਹੜੀ ਸਿਰਫ ਸਾਰਾ ਕੀ ਹੈ ਉਹਦਾ ਸਾਰਾ ਜੁਸਤਜੂ ਹੀ ਇਹਨੂੰ ਤੋੜ ਕੇ, ਜਿਹੜਾ ਭਵਰ ਹੈ ਚੱਕਰਾਂ ਨੂੰ ਤੋੜ ਕੇ ਬਾਹਰ ਨਿਕਲ, ਬਾਹਰ ਨਿਕਲ ਜਾਣਾ। ਇਹ ਸਾਰੀ ਜਿੱਥੇ ਦੁਨੀਆ ਨਾਲ ਘੁੰਮਣ ਕੇ ਰਹੀ ਹੈ ਨਾ, ਇਹ ਚੋਂ ਬਾਹਰ ਨਿਕਲ, ਅਲੱਗ ਹੋ ਜਾਣਾ। ਉਹਨੇ ਉਹ ਗੜ ਘਾਟੀ ਰਾਮ ਕੀ ਤੇ ਚੜ ਰਹੇ ਹੋ
ਤਬੀਰ,
ਉਹ ਨਹੀਂ ਰਵੇ, ਉਹ ਨਾਲੇ ਪੜ੍ਹਨ ਤੇ ਘੁੰਮਦੇ ਨੇ ਸਾਰੇ, ਜੇ ਮਾਰਗ ਪੜ੍ਹਨ ਤੇ ਗਏ ਪੜ੍ਹ ਤੇ ਘੁੰਮ ਰਿਹਾ ਹੈ ਨਾ। ਤਿੰਨੇ ਚੱਕਰਾਂ ਚ ਤਿੰਨੇ ਲੋਕਾਂ ਚ ਘੁੰਮ ਰਿਹਾ ਹੈ ਨਾ। ਇੱਥੇ ਬੀਜੋ ਚੰਗਾ ਤਾਂ ਫਿਰ ਵੱਡਾ ਵੀ ਅਗਲੇ ਜਨਮ ਚ ਚੱਕਰ ਚਾਰੇ, ਇੱਥੇ ਵੀ ਬਿਉਂਤ ਰੱਖ ਕੇ ਪਾਇਆ। ਚੰਗੇ ਕੰਮ ਕਰਦੇ, ਦਾਨ ਕਰਨਾ, ਭਲਾਈ ਕਰਨੀ, ਅੱਗੇ ਨੂੰ ਸਾਨੂੰ ਚੰਗਾ ਸਮਾਂ ਆਵੇ, ਅਗਲੇ ਚਰਨ ਵਿੱਚ ਆਉਣ ਵਾਲਾ ਸਮਾਂ ਚੰਗਾ ਆਵੇ, ਇਹ ਤਾਂ ਚੱਕਰ ਹੈ। ਉਹ ਚੱਕਰ ਕੀ? ਇਹ ਚੱਕਰ ਹੈ ਦੁੱਖ ਸੁੱਖ ਨੂੰ ਸਭ ਕਰਕੇ ਨਹੀਂ ਆਇਆ, ਦੁੱਖ ਸੁੱਖ ਨੂੰ ਸਭ ਕਰਕੇ ਜਾਣ ਕੇ ਚੱਕਰ ਚੋਂ ਬਾਹਰ ਨਿਕਲ। ਗੁਰਬਾਣੀ ਇਹ ਕਹਿੰਦੀ ਹੈ, ਸੰਸਾਰੀ ਦੁੱਖ ਨੂੰ ਦੁੱਖ ਨਾ ਮੰਨ, ਸੁੱਖ ਨੂੰ ਨਾ ਮੰਨ ਸੁੱਖ, ਚੱਕਰ ਚੋਂ ਬਾਹਰ ਨਿਕਲ। ਸੁਖੀਆਂ ਦਾ ਉਜੀ ਲੱਗਿਆ ਹੈ ਵੀ ਇਹੋ ਜਿਹੀ ਮੌਜ ਕਦੇ ਨਹੀਂ ਮਿਲਣੀ, ਚੱਕਰ ਚੋਂ ਬਾਹਰ ਨਹੀਂ ਨਿਕਲ ਲੋ। ਦੁਖੀ ਕਹਿੰਦੇ ਨੇ ਸੁੱਖ ਹੋ ਜਾਵੇ, ਚੱਕਰ ਦੀ ਛੱਡੋ ਤੁਸੀਂ, ਸੰਸਾਰ ਦੇ ਚੱਕਰ ਚ ਸੁੱਖ ਤਾਂ ਹੋਵੇ ਤਾਂ ਸੁੱਖ ਹੋ ਜੂ, ਫਿਰ ਬਾਹਰ ਦੇਖ ਲਓ ਨਿਕਲਣ ਦੀ ਗੱਲ। ਜਾਂ ਸੁੱਖ ਹੋ ਜੂ ਫਿਰ ਬਾਹਰ ਨਿਕਲਣਾ ਹੀ ਨਹੀਂ, ਨਿਕਲੂਗੇ ਦੁਖੀ ਹੋਇਆ ਹੈ ਬਾਹਰ। ਜਾਂ ਸੁੱਖ ਤਾਮ ਨਾ ਉਹਨੇ ਚਾਹੀ ਨਹੀਂ ਬਾਹਰ ਨਿਕਲਣ ਦੀ, ਫਿਰ ਜਿਹੜਾ ਸੁੱਖ ਸੰਸਾਰ ਭਾਲਦਾ ਫਿਰ ਚੱਕਰ ਚੋਂ ਬਾਹਰ ਕਿਉਂ ਨਿਕਲੂ, ਉਹ ਫਿਰ ਨਹੀਂ ਨਿਕਲਦਾ ਹੁੰਦਾ। ਇਸ ਕਰਕੇ ਦੁਖਦਾਰੂ ਹੈ, ਦੁੱਖ ਇਹ ਮਜਬੂਰ ਕਰੂ ਤੁਹਾਨੂੰ ਚੱਕਰ ਚੋਂ ਬਾਹਰ ਨਿਕਲੂ। ਵਰਨਾ ਦੁੱਖ ਦੀ ਸਲਾਹ ਬਣ ਸਕਦੀ ਹੈ ਕਿਸੇ ਦੀ ਚੱਕਰ ਚੋਂ ਬਾਹਰ ਨਿਕਲਣ, ਸੁੱਖ ਚ ਨਹੀਂ ਕਿਸੇ ਦੀ ਸਲਾਹ ਬਣਦੀ ਹੁੰਦੀ। ਸੁੱਖ ਦੇ ਸਲਾਹ ਉਹਦੀ ਬਣਦੀ ਹੈ ਜਿਹੜਾ ਚੱਕਰ ਨੂੰ ਸਮਝ ਲਵੇ, ਇਹਨੂੰ ਭਵਸਾਗਰ ਨੂੰ ਸਮਝ ਲਵੇ, ਇਹਨੂੰ ਅਗਰ ਸਾਗਰ ਸਮਝ ਲਵੇ ਵੀ ਕੀ ਹੈ। ਹਾਂਜੀ,
ਛਟਕਟ ਚੱਕਰ ਛੋਂ ਦਿਸਦਾਏ,
ਛੋਂ ਦਿਸਦਾਏ, ਛੇਵਾਂ ਪਾਸੇ ਨੂੰ ਦੌੜ ਹੈ, ਕਦੇ ਅੱਖਾਂ ਦੀ ਦੌੜ, ਕਦੇ ਕੰਨਾਂ ਦੀ ਦੌੜ, ਕਦੇ ਜੀਭ ਦੀ, ਕਦੇ ਭੁੱਖ ਲੱਗਦੀ ਹੈ, ਹੋਰ ਪਾਸੇ ਨੂੰ ਭੱਜਦਾ। ਇਹ ਚੱਕਰ ਭਜਾਈ ਫਿਰਦਾ ਨਾ ਛੇਵੇਂ ਪਾਸਿਆਂ ਨੂੰ, ਫਿਰ ਦਿਮਾਗ ਦੀ ਦੌੜ ਹੈ। ਦਿਮਾਗ ਦੀ ਦੌੜ ਕੀ ਹੈ? ਛੇਵਾਂ ਚੱਕਰ ਕੀ ਹੈ? ਸਾਇੰਸ ਘਟੇ ਲੱਕ ਉੱਠਦਾ ਹੋਵੇ, ਇਹ ਛੇਵਾਂ ਚੱਕਰ ਹੈ, ਪੰਜਾਂ ਤੇ ਪਰੇ ਹੈ, ਛੇਵਾਂ ਗਿਆਨ ਅੰਦਰ ਹੈ, ਇਹ ਪੰਜੇ ਮੰਨੀ ਜਾਂਦੇ ਨੇ। ਜਿਹੜਾ ਸਾਇੰਸ ਘਟੇ ਲੱਕ ਉੱਠਦਾ ਹੋਵੇ ਦੱਸੋ ਮੈਨੂੰ, ਉਹ ਕਿੱਥੇ? ਸਾਇੰਸ ਘਟੇ ਲੱਕ ਉੱਠਦਾ ਹੋਵੇ ਕਿਹੜਾ ਗਿਆਨ ਅੰਦਰ? ਉੱਥੇ ਇਕੱਲਾ ਹੀ ਦਿਮਾਗ ਹੈ, ਉੱਥੇ ਦਿਮਾਗ ਦੀ ਗੱਲ ਹੈ, ਮਨਮਤ ਕਾਹਦੀ ਗੱਲ ਹੈ? ਦਿਮਾਗ ਦੀ ਗੱਲ ਹੈ। ਡੁਪਲੀਕੇਟ ਧਰਮ ਕਾਹਦੀ ਗੱਲ ਹੈ? ਦਿਮਾਗ ਦੀ ਗੱਲ ਹੈ। ਫੇਰਾ ਫੇਰੀ ਕਾਹਦੀ ਗੱਲ ਹੈ? ਦਿਮਾਗ ਦੀ ਗੱਲ ਹੈ। ਇਹ ਤਾਂ ਇਕੱਲਾ ਹੀ ਜੇਵ ਪਤੰਦਰ ਹੈ ਸਾਰਿਆਂ ਦਾ, ਇਹ ਇਕੱਲੇ ਨੇ ਤਾਂ ਅੱਕੀ ਬਣਾਇਆ ਹੋਇਆ ਪਰਮੇਸ਼ਰ ਨੂੰ, ਤੈਨੂੰ ਅੱਖਾਂ ਨੀ ਅੱਗੀ ਬਣਾਉਂਦੀਆਂ, ਅੱਖਾਂ ਦਰਸ਼ਨ ਕਰਨਾ ਚਾਹੁੰਦੀਆਂ ਨੇ ਤੇਰਾ। ਦਿਮਾਗ ਉਲਟੇਰਾ ਚਲਾਉਣਾ ਹਾਂ, ਛੇ ਪਾਸੇ ਦੀ ਦੌੜ ਹੈ, ਉਹਦਾ ਮਨੁਆ ਤਾਂ ਛੇ ਪਾਸਿਆਂ ਨੂੰ ਮਨਮੁਖ ਬਣਾਉਂਦਾ ਹੈ ਪਹਿਲਾਂ, ਫਿਰ ਦਸਾਂ ਦਸਾਂ ਭੱਜਣ ਜਦ ਇਹ ਛੇ ਚੱਕਰ ਤੋੜਦੇ ਨੇ ਸੰਸਾਰ ਨਾਲ ਜੋੜਦੇ ਨੇ ਪਹਿਲਾਂ, ਜਾਂ ਸੰਸਾਰ ਨਾਲ ਜੁੜ ਗਿਆ ਫਿਰ ਵਿਦੇਸ਼ ਪਾਸੇ ਜਿੰਨੇ ਮਰਜ਼ੀ ਭੱਜੀਏ, ਫਿਰ ਸੰਸਾਰ 'ਚ ਰਹਿੰਦਾ ਦਸਾਂ ਦਸ਼ਾਵਾਂ ਦੇ ਵਿੱਚ। ਜੇ ਮਨਮਤ ਬਣਾਈਏ ਨਾ, ਜੇ ਮਨਮਤ ਬਣਾਈਏ ਛਿਆਂ ਦੇ ਵਿੱਚ ਦੋ ਆਕਾਸ਼ ਪਤਾਲ ਤੇ ਇੱਕੋ ਆ ਗਿਆ ਗਜ਼ਰਿਆਂ ਤਾਂ, ਤੇ ਦਸਾਂ ਦਿਸ਼ਾਵਾਂ ਦਾ ਕਹੀਏ ਆਕਾਸ਼ ਪਤਾਲ ਤੇ ਇੱਕੋ ਹੀ ਹੈ, ਇਕੱਲਾ ਹੀ ਦਿਮਾਗ ਦਸਾਂ ਦਿਸ਼ਾਵਾਂ ਦੌੜ ਕਰਦਾ, ਇਕੱਲਾ ਦਿਮਾਗ ਹੀ ਦੌੜ ਲੈਂਦਾ ਦਸਾਂ ਦਿਸ਼ਾਵਾਂ ਦੇ ਵਿੱਚ, ਇਕੱਲੇ ਦੌੜੀ ਜਾਂਦੀ ਹੈ।
ਛਟਖਟ ਚੱਕਰ ਸਮੂਹ ਦਿਸਦਾਏ ਬਿਨ ਪਰਚੇ ਨਹੀਂ ਥਿਰਾ ਰਹਾਏ,
ਬਿਨ ਪਰਚੇ ਨਹੀਂ ਥਿਰਾ ਰਹਾਏ। ਇਹ ਜੇ ਪਰਚਾ ਪੈ ਜਾਏ ਸ਼ਬਦ ਦਾ ਕਿਤੇ ਕਿਸੇ ਚੀਜ਼ ਨੂੰ ਪਰਚੀ ਜਾਣਾ, ਧਿਆਨ ਕਿਸੇ ਪਾਸੇ ਹੋਰ ਹੋ ਜਾਏ, ਕਿਸੇ ਐਸੀ ਚੀਜ਼ ਵੱਲ ਧਿਆਨ ਹੋ ਜਾਵੇ, ਫਿਰ ਮਨ ਥਿਰ ਹੁੰਦਾ, ਫਿਰ ਨਾ ਥਿਰ ਨਹੀਂ ਹੋ ਸਕਦਾ, ਬੁੱਧੀ ਨਹੀਂ ਥਿਰ ਹੋ ਸਕਦੀ। ਕਿਸੇ ਚੀਜ਼ ਨੂੰ ਪਰਚ ਜਾਵੇ, ਤਮਾਸ਼ਾ ਜਿਹਾ ਖਾਣ ਲੱਗ ਜਾਵੇ ਕਿਤੇ ਜਾ ਕੇ, ਉੱਥੇ ਉਹਦੇ ਨਾਲ ਜੁੜਿਆ ਰਹਿੰਦਾ, ਪਰਚਾ ਪੈ ਗਿਆ ਤੂੰ ਉੱਥੇ, ਫਿਰ ਉਹਨਾਂ ਚਿਰ ਵਾਸਤੇ ਹੋ ਜਾਂਦਾ। ਜਦ ਉੱਥੇ ਟੁੱਟਦਾ ਫਿਰ ਅਸਥਿਰ ਹੋ ਜਾਂਦਾ। ਇਸ ਕਰਕੇ ਐਸੀ ਚੀਜ਼ ਨਾਲ ਪਰਚਾ ਪਾਓ ਜਿਹੜਾ ਲਗਾਤਾਰ ਐਸਾ ਪਰਚੇ, ਜਦੋਂ ਪਰਚਾ ਇਹਦਾ ਪੁਰਾਣਾ ਹੋਵੇ ਤੇ ਉੱਥੇ ਇਹਨੂੰ ਪੱਕਾ ਹੋ ਜਾਏ ਪਰਚਾ, ਉੱਥੇ ਉਹ ਕੀ ਹੁੰਦਾ, ਉਹੀ ਅਮਲੀ ਹੁੰਦਾ। ਇੱਕ ਦਿਨ ਫੀਮ ਖਾ ਕੇ ਆਦਮੀ ਰੁਕ ਸਕਦਾ, ਦੋ ਦਿਨ ਕੰਨਾਂ ਨੂੰ ਹੱਥ ਲਾਉਂਦਾ ਫੀਮ ਨਹੀਂ ਖਾਣੀ, ਬਹੁਤ ਆਦਮੀ ਨੂੰ ਫੀਮ ਫਿੱਟ ਨਹੀਂ ਹੁੰਦੀ, ਜਾਂ ਉਹਨੂੰ ਕੋਈ ਐਡੇ ਦੂਏ ਦਿਨ ਇੱਛਾ ਨਹੀਂ ਹੁੰਦੀ ਖਾਣ ਦੀ, ਪਰ ਜੇ ਲਗਾਤਾਰ ਖਾਣ ਲੱਗ ਜਾਂਦਾ, ਜਿਉਂ ਜਿਉਂ ਖਾਂਦਾ ਰਹਿੰਦਾ ਤੇ ਉੱਥੇ ਪੱਕਾ ਹੋ ਜਾਂਦਾ, ਨਾਮ ਨਾਲ ਜਿਉਂ ਜਿਉਂ ਛੁੱਟਦਾ ਤੇ ਉੱਥੇ ਪੱਕਾ ਹੋ ਜਾਂਦਾ ਅਮਲੀ। ਮਾਇਆ ਨਾਲ ਜਿਉਂ ਜਿਉਂ ਜ਼ਿਆਦਾ ਜੁੜਦਾ ਰੋਗੀ ਪੱਕਾ ਹੋ ਜਾਂਦਾ, ਉੱਧਰ ਅਮਲੀ ਪੱਕਾ ਹੋ ਜਾਂਦਾ, ਰੋਗੀ ਨੂੰ ਅਮਲੀ ਚੰਗਾ, ਉੱਧਰ ਤਾਂ ਰੋਗੀ ਹੈ ਨਾ, ਉੱਧਰ ਅਮਲੀ ਹੈ। ਪਰਚਾ ਹੋ ਗਿਆ ਸ਼ਬਦ ਦਾ, ਬਣ ਗਿਆ ਅਮਲੀ। ਪਰਚਾ ਹੋ ਗਿਆ ਮਾਇਆ ਦਾ, ਬਣ ਗਿਆ ਰੋਗੀ। ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ, ਜੇ ਪਰਚਾ ਪੈ ਗਿਆ ਸ਼ਬਦ ਦਾ ਫਿਰ ਅਮਲੀ ਬਣ ਗਿਆ। ਅਮਲੀ ਕੋ ਜੈਸੇ ਅਮਲ ਬਾਲ ਹਾ ਤੈਸੇ ਮੇਰੇ ਮਨ
ਰਮਈਆ,
ਫਿਰ ਅੰਦਰ ਜੁੜ ਗਿਆ ਆਪਣੇ ਅੰਦਰ, ਜਿਹੜਾ ਰਸ ਆਇਆ ਇਹ ਜਿਹਾ ਰਸ ਬਾਹਰ ਹੈ ਨੀ। ਜੋ ਅਮਲੀ ਨੂੰ ਅਮਲ ਚੋਂ ਰਸ ਆਉਂਦਾ ਉਹਨੂੰ ਹੋਰ ਕਿਤੋਂ ਰਾਸ ਨਹੀਂ ਆਉਂਦਾ, ਤਾਂ ਪੱਕਾ ਹੁੰਦਾ ਉੱਥੇ। ਬਾਕੀ ਦੁਨੀਆਂ ਦੇ ਰਾਸ ਉਹਦੇ ਬਿਨਾਂ ਚੰਗੇ ਹੀ ਨਹੀਂ ਲੱਗਦੇ ਉਹਨੂੰ। ਇਵੇਂ ਗੁਰਮੁਖ ਰੋਟੀ ਵੀ ਖਾਂਦਾ, ਪਾਣੀ ਵੀ ਪੀਂਦਾ, ਦੁੱਧ ਵੀ ਪੀਂਦਾ, ਸਭ ਕੁਝ ਕਰਦਾ, ਪਰ ਨਾਮ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ਉਹਨੂੰ। ਜਿਵੇਂ ਜੇ ਅਮਲੀ ਨੂੰ ਨਸ਼ਾ ਨਾ ਮਿਲਿਆ ਹੋਵੇ ਤਾਂ ਕਾਸੇ ਨੂੰ ਨਹੀਂ ਕਰਦਾ, ਤੋੜ ਲੱਗੀ ਹੋਵੇ ਉਹਦਾ ਕੁਛ ਨਹੀਂ ਖਾਣ ਪੀਣ ਨੂੰ, ਜੀ ਨਹੀਂ ਕਰਦਾ। ਜੇ ਉਹਨੂੰ ਨਸ਼ਾ ਮਿਲ ਜਾ ਫਿਰ ਜੋ ਮਰਜ਼ੀ ਦੋ। ਇਹ ਕਈ ਪੱਖਾਂ ਤੋਂ ਕੰਪੈਰੀਜ਼ਨ ਹੈ ਅਮਲੀ ਦਾ, ਐਵੇਂ ਨਹੀਂ ਇਹਨਾਂ ਨੂੰ ਵਿਦਵਾਨ ਤਾਂ ਵਿਚਾਰੇ ਉੱਦਾਂ ਹੀ ਦਿਵਾਲੀਏ ਹੁੰਦੇ ਨੇ, ਅਕਲ ਤੋਂ ਪੈਦਲ ਨੇ ਸਾਰੇ, ਇਹਦਾ ਇਸ ਅਕਲ ਤੋਂ ਹੀ ਪੈਦਲ ਨੇ ਜਿਹੜੇ ਵਿਦਵਾਨ ਨੇ, ਜਿਹੜੀ ਗੁਰਬਾਣੀ ਨੂੰ ਸਮਝਣ ਵਾਲੀ ਅਕਲ ਹੈ ਨਾ, ਉਹ ਤੋਂ ਤਾਂ ਪੈਦਲ ਨੇ, ਮਾਇਆ ਧਾਰੀ ਨੇ। ਮਾਇਆ ਧਾਰੀਆਂ ਦੀ ਅਕਲ ਤੋਂ ਬਰੋਚ ਖੜੀ ਹੈ ਬਾਣੀ, ਇਸ ਕਰਕੇ ਗੁਰਬਾਣੀ ਤੋਂ ਬਰੋਚ ਖੜੇ ਨੇ ਅਸਲ ਦੇ ਵਿੱਚ ਸਾਰੇ ਵਿਦਵਾਨ, ਵਿਰੋਧ ਵਿੱਚ ਖੜੇ ਨੇ। ਇਹ ਕਿੱਥੇ ਖੜੇ ਨੇ? ਇਹ ਖੜੇ ਨੇ ਲੋਕ ਭਲਾਈ ਤੇ, ਲੋਕ ਭਲਾਈ ਜਾ ਕੇ ਵਿਦਵਾਨ ਅੜਕ ਜਾਂਦੇ ਨੇ, ਦੁਨਿਆਵੀ ਤਰੱਕੀ ਤੇ। ਇਹ ਤੋਂ ਗਾਹਾਂ ਨਹੀਂ ਜਾ ਸਕਦਾ ਵਿਦਵਾਨ, ਮਾਇਆ ਤੋਂ ਗਾਹਾਂ ਨਹੀਂ ਜਾ ਸਕਦਾ, ਮਾਇਆ ਤੋਂ ਗਾਹਾਂ ਦਾ ਗੁਰਮੁਖ ਜਾਊਗਾ। ਮਾਇਆ ਤਾਂ ਬੈਤਰਣੀ ਨਦੀ ਹੈ, ਇੱਥੇ ਡੁੱਬ ਜਾਂਦੇ ਨੇ ਇਹਨੂੰ ਨਹੀਂ ਕਰ ਸਕਦੇ ਇੱਥੇ ਪਾਰ ਨਹੀਂ ਹੋ ਸਕਦੇ ਇਹਦੇ ਨੂੰ ਵੈਤਾੜੀ ਨਦੀ ਕਿਹਾ ਕਲਪਨਾ ਵੈਤਾੜੀ ਨਦੀ ਹੈ ਕਲਪਨਾ ਤਾਂ ਮੈਂ ਛੁੱਟ ਜੂ ਵਿਦਵਾਨ ਦੀ ਕਹਿੰਦੀ ਕਲਪਨਾ ਛੁੱਟੀ ਦਿਖੋ ਜਿੱਥੇ ਕਲਪਨਾ ਜਿੰਨਾ ਚਿਰ ਆਦਮੀ ਦੇ ਅੰਦਰ ਹੈ ਉਨਾ ਚਿਰ ਗੁਰਬਾਣੀ ਦੀ ਸਮਝ ਬਿਲਕੁਲ ਨਹੀਂ ਹੈ ਔਰ ਨਾ ਆਵੇ ਜੇ ਕਿਸੇ ਨੂੰ ਆ ਗਈ ਤਾਂ ਦੱਸ ਦੇਵੇ ਜੇ ਭਲਾ ਕਿਸੇ ਨੂੰ ਆ ਗਈ ਉਹ ਦੱਸੇ ਇਹ ਤਾਂ ਕਹਿਤਾ ਵੀ ਆ ਨਹੀਂ ਸਕਦੀ ਸਾਰੀ ਵਰਲਡ ਦੇ ਵਿਦਵਾਨਾਂ ਨੂੰ ਚੈਲੰਜ ਸਮਝ ਲੈਣ ਚਲੋ ਅੰਕਲ ਸੱਚ ਬੋਲਿਆ ਉਹ ਚੈਲੰਜ ਕਹਿ ਦੇਣਗੇ ਸਾਨੂੰ ਚੈਲੰਜ ਚੈਲੰਜ ਸਹੀ ਚਲੋ ਸੱਚ ਪਰ ਦੱਸੇ ਕੋਈ ਸਾਬਤ ਕਰੇ ਇਹ ਗੱਲ ਗਲਤ ਹੈ ਜੋਗੀ ਮੰਨਦੇ ਨੇ ਇਸ ਗੱਲ ਨੂੰ ਗੁਰਬਾਣੀ ਮੰਨਦੀ ਹੈ ਇਸ ਗੱਲ ਨੂੰ ਜਿੰਨਾ ਚਿਰ ਆਪਣੀ ਇੱਛਾ ਅੰਦਰ ਪੈਦਾ ਹੁੰਦੀ ਹੈ ਜਿੰਨਾ ਚਿਰ ਆਪਣੀ ਮਰਜ਼ੀ ਸਾਡੇ ਅੰਦਰ ਮੌਜੂਦ ਹੈ ਜਿੰਨਾ ਚਿਰ ਹਉਮੈ ਅੰਦਰ ਮੌਜੂਦ ਹੈ ਨਾਮ ਅੰਦਰ ਪ੍ਰਵੇਸ਼ ਕਰੇ ਨਹੀਂ ਸਕਦਾ ਹਉਮੈ ਨਾਵਾਂ ਨਾਲ
ਵਿਰੋਧ ਹੈ
ਵਿਰੋਧ ਜੇ ਇਹ ਹੋ ਗਿਆ ਤਾਂ ਗੁਰਬਾਣੀ ਝੂਠੀ ਹੈ ਫਿਰ ਅਸੀਂ ਤਾਂ ਗੁਰਬਾਣੀ ਦੇ ਆਧਾਰ ਤੇ ਗੱਲ ਕੀਤੀ ਹੈ ਵੀ ਇਹ ਹੋ ਨਹੀਂ ਸਕਦਾ ਦਾਵਾ ਦੂਵਾ ਕੋਈ ਨਹੀਂ ਹੈਗਾ ਗੁਰਬਾਣੀ ਇਹ ਗੱਲ ਕਹਿੰਦੀ ਹੈ ਅਸੀਂ ਇਹਨੂੰ ਸੱਚ ਮੰਨਦੇ ਹਾਂ ਪ੍ਰੈਕਟੀਕਲ ਵੀ ਸਾਡੀ ਪਰਤਾਈ ਹੋਈ ਗੱਲ ਹੈ ਪ੍ਰੈਕਟੀਕਲ ਚ ਆਈ ਹੋਈ ਗੱਲ ਹੋ ਹੀ ਨਹੀਂ ਸਕਦਾ ਪ੍ਰੈਕਟੀਕਲ ਵੀ ਦੇਖੀ ਹੋਈ ਹੈ ਇਹ ਨਹੀਂ ਹੋ ਸਕਦਾ ਬਿਲਕੁਲ ਇਹ ਨਹੀਂ ਹੋ ਸਕਦਾ ਇਸ ਕਰਕੇ ਉਹ ਚੁੱਪ ਕਰਕੇ ਹੋਰ ਕੋਈ ਕੰਮ ਕਰ ਲੈਣ ਇਹ ਉਹਨਾਂ ਦੇ ਵੱਸ ਦੀ ਗੱਲ ਹੈ ਇਹ ਪੱਥਰ ਨਹੀਂ ਚੱਕ ਸਕਦੇ ਉਹ ਇਹ ਬੋਝ ਨਹੀਂ ਹੁੰਦੇ ਚੱਕਣ
ਛਟਕਟ ਚੱਕਰ ਸ਼ਉ ਦਿਸਤਾਏ ਬਿਨ ਪਰਚੇ ਨਹੀਂ ਥਿਰਾ ਰਹਾਏ
ਮਨ ਨਹੀਂ ਥਿਰ ਹੋ ਸਕਦਾ ਬਿਨਾਂ ਪਰਚੇ ਤੇ ਕਿਸੇ ਵਿਦਵਾਨ ਦਾ ਮਨ ਥਿਰ ਨਹੀਂ ਹੋ ਸਕਦਾ ਉਹ ਇੱਥੇ ਸੰਤਾਂ ਦੇ ਮਨ ਨਹੀਂ ਥਿਰ ਹੁੰਦੇ ਵਿਦਵਾਨ ਕਿਹੜੇ ਕਹਦੇ ਵਿਚਾਰੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਨੇ ਜਿਹੜੇ ਉਹਨਾਂ ਦਾ ਮਨ ਥਿਰ ਹੋਣ ਨੂੰ ਪੰਜਵ ਪਾਸ਼ਾ ਨੂੰ ਮਾਈ ਮਨ ਮੇਰੇ ਬਾਹਰ ਨਹੀਂ ਲੋ ਗੁਰੂ ਦਾ ਆਪ ਨੌਵੇਂ ਪਾਸ਼ਾ ਕਹਿ ਰਹੇ ਨੇ ਮਨ ਬਾਚਰੀ ਸਾਡੇ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਇਹ ਕਾਬੂ ਨਹੀਂ ਆ ਰਿਹਾ ਇਹ ਕਿੱਥੇ ਉਹ ਮਨ ਜੀਤ ਹੈ ਜਗ ਜੀਤ ਹੈ ਉਹ ਮਜ਼ਾਕ ਦੀ ਗੱਲ ਹੈ ਜੇ ਥਿੜਾ ਨਹੀਂ ਰਹਾ ਹੈ ਤਾਂ ਗੁਰਬਾਣੀ ਨਹੀਂ ਸਮਝ ਲਓ ਆਏ ਬਿਲਕੁਲ ਵੀ ਬਹੁਤ ਸੁਰਾਖ ਹੋਵੇ ਬਰੀਕ ਬਾਰਿਸ਼ ਵਿੱਚ ਪਿਆ ਹੋਵੇ ਵੀ ਘੜਾ ਭਰ ਜੂਗਾ ਬਰੀਕ ਸਾਰਾ ਸਾਰਾ ਚਾਹੇ ਸੁਰਾਖ ਉੱਤੇ ਨੂੰ ਹੋਵੇ ਵੀ ਜਦੋਂ ਪੈਂਦਾ ਔਰ ਜੇਕਰ ਇਹਨੂੰ ਬਹੁਤ ਜ਼ੋਰ ਨਾਲ ਹਰਾਈ ਜਾਈਏ ਇਸੇ ਦੀ ਇਹਦੀ ਫਿਰ ਤਾਂ ਬਿਲਕੁਲ ਨਹੀਂ ਚਾਂਸ ਹੋ ਜੂ ਕੁਝ ਪੈਣਾ ਟਿਕਿਆ ਪਿਆ ਰਹੇ ਸ਼ਾਇਦ ਮਾੜਾ ਮੋਟਾ ਕੋਈ ਜਿੱਤਾ ਪੈ ਵੀ ਜਾਵੇ ਉਹ ਚ ਸਲਾਵੇ ਆ ਜਾਏ ਹਿਲਦੇ ਤਾਂ ਕੁਝ ਵੀ ਪੈਣਾ ਸੁਰਾਖ ਬਹੁਤ ਬਰੀਕ ਹੈ ਪਹਿਲਾਂ
ਦੁਬਦਾ ਵੇਟ ਖਿਮਾ ਗਏ ਰਹੋ ਕਰਮ ਧਰਮ ਕੀ ਸੂਲ ਨਾ ਸਹੋ
ਜੇ ਕੋਈ ਕਹਿੰਦਾ ਬੂਤ ਪੈ ਗਿਆ ਵੀ ਜਾਵੇ ਕਬੀਰ ਕਹਿੰਦਾ ਘੜੇ ਚ ਪਹਿਲਾਂ ਕੀ ਹੈ ਪਹਿਲਾਂ ਗੋਲੇ ਪਾਏ ਨੇ ਤੌੜੀ ਚ ਨਿਰਵਰ ਬੂਤ ਆਕਾਸ਼ ਕੀ ਜਾਏ ਭਰੀ ਪੱਠ ਜੇ ਕੋਈ ਪੈ ਵੀ ਜਾਵੇ ਨਾ ਉਹ ਗਾਂ ਭੱਠੀ ਹੈ ਉਹਦਾ ਕੋਈ ਨਹੀਂ ਅਸਰ ਪੈਂਦਾ ਜੇ ਪੈ ਵੀ ਜਾਵੇ ਤਾਂ ਉਹਦੇ ਨਾਲ ਉਹਨੂੰ ਕੁਝ ਨਹੀਂ ਬਣ ਲੱਗਿਆ ਜੇ ਮਾੜੀ ਮੋਟੀ ਦੋ ਗੱਲਾਂ ਦੀ ਸਮਝਾ ਵੀ ਜਾਵੇ ਨਾ ਉਹ ਭੱਟਸ਼ਾਰ ਹੈ ਅੰਦਰ ਉਹ ਵੀ ਲਿਖਿਆ ਹੈ ਗੁਰਬਾਣੀ 'ਚ ਇੱਕ ਬੂਦ ਨਾਲ ਲਿਖਾ ਜੀ ਤੁਹਾਡਾ ਸਾਰਾ ਪਰ ਤਾਰਾ ਹੋ ਜਾਵੇ ਕੋਈ ਨਹੀਂ ਬਣ ਗਿਆ ਹੈਗਾ ਜਿੰਨਾ ਚਿਰ ਅੱਗ ਬੁਝਣਾ ਜਾਵੇ ਧੂਆ ਬੰਧਣਾ ਹੋ ਜਾਵੇ ਉਹਨਾਂ ਚਿਰ ਉਹ ਤੋਂ ਬਾਅਦ ਤਾਂ ਗੱਲ ਸ਼ੁਰੂ ਹੋਣੀ ਹੈ ਉਹਦੇ ਗੱਲ ਤਾਂ ਸਮਝ ਅੱਗ ਬੁਝ ਜਾਣੀ ਹੈ ਧੂਆ ਨਿਕਲਣਾ ਨਹੀਂ ਉਹਦੇ ਬਾਅਦ ਵਾਲਾ ਪਾਣੀ ਉਹ ਅਸਰ ਕਰਨਾ ਉਹਦੇ ਬਾਅਦ ਵਾਲੇ ਗਿਆਨ ਨੇ ਅਸਰ ਕਰਨਾ ਆਂਦੀ ਪਾਛੇ ਜੋ ਜਲ ਵਰਸੈ ਜਿੰਨਾ ਚਿਰ ਅੱਗ ਅੱਗ ਤੇ ਪਾਣੀ ਪੈ ਗਈ ਅਸਰ ਅੱਗ ਫੇਰ ਵਰਦੀ ਹੈ ਗੁਰਬਾਣੀ ਸੁਣਦੇ ਹੀ ਨੇ ਸਾਰੇ ਪ੍ਰਚਾਰ ਵੀ ਪ੍ਰਚਾਰ ਕਰਦੇ ਨੇ ਕੋਈ ਕੋਈ ਗੱਲ ਤਾਂ ਉਹ ਵੀ ਚੰਗੀ ਕਹਿ ਜਾਂਦੇ ਨੇ ਪਰ ਭੱਟਸ਼ਾਰ ਹੈ ਅੰਦਰ ਅਸਰ ਕੋਈ ਨਹੀਂ ਉਹਨਾਂ ਤੇ ਨਾ ਉਹਨਾਂ ਤੇ ਅਸਰ ਹੈ ਨਾ ਸੁਣਨ ਵਾਲਿਆਂ ਤੇ ਅਸਰ
ਦੁਬਦਾ ਮੇਟ ਖਿਮਾ ਗਏ ਰਹੋ ਕਰਮ ਧਰਮ ਕੀ ਸੂਲ ਨਾ ਸਹੋ
ਦੁਬਦਾ ਮੇਟ ਇਹ ਦੁਬਦਾ ਮਿਟਾ ਦੋ ਦੁਬਦਾ ਹੀ ਭਜਾਈ ਫਿਰਦੀ ਹੋਰ ਕੀ ਭਜਾਈ ਫਿਰਦਾ ਅੱਖਾਂ ਛੇਹੀ ਚੱਕਰ ਦੁਬਦਾ ਕਰਕੇ ਦੁਬਦਾ ਕੀ ਹੈ ਦੁਬਦਾ ਮਾਇਆ ਦੀ ਵੀ ਭੁੱਖ ਹੈ ਸਾਨੂੰ ਲੋਭ ਦੀ ਭੁੱਖ ਹੈ ਦੁਬਦਾ ਭੁੱਖਾ ਦੌਰ ਹੈ ਸਰੀਰ ਦੇ ਦੌਰ ਇਹ ਦੁਬਦਾ ਛੱਡਦੇ ਹੋ ਦੁਬਦਾ ਛੁੱਟੂਗੀ ਕਿਵੇਂ ਸਵਾਲ ਹੈ ਖੇਲਾਂ ਦਾ ਮਤਲਬ ਤਿਆਗ ਦੇਣਾ ਦੁਬਦਾ ਸਰੀਰ ਵਾਲੀ ਜ਼ਿੰਮੇਵਾਰੀ ਤਿਆਗ ਦੋ ਦੁਬਦਾ ਤਾਂ ਛੁੱਟੂ ਨਹੀਂ ਛੁੱਟਣੀ ਨਹੀਂ ਹੈ ਇਹ ਗੁਰਬਾਣੀ ਕਹਿੰਦੀ ਹੈ ਉੱਡਾ ਉੜਾ ਵੈ ਸਕੋ ਸਤ ਪਾਛੇ ਬਚਰੇ ਛੜਿਆ ਉਹ ਦੁਬਦਾ ਹੀ ਛੜਾਈ ਸੀ ਇਹ ਪ੍ਰਮਾਣ ਦੇ ਕੇ ਉਹਨੂੰ ਨੌਲੇਜ ਨਹੀਂ ਸੀ ਦਿੱਤੀ ਇਹ ਸਮਝਦੇ ਨਾ ਨੌਲੇਜ ਦਿੱਤੀ ਹੈ ਨੌਲੇਜ ਨਹੀਂ ਦਿੱਤੀ ਸੀਗੀ ਇਹ ਨੌਲੇਜ ਵੀ ਕੁਝ ਜੇ ਦਿੱਤੀ ਸੀ ਨੌਲੇਜ ਕਾਹਦੇ ਵਾਸਤੇ ਦਿੱਤੀ ਸੀ ਗਿਆਨ ਦਿੱਤਾ ਸੀ ਕਾਹਦੇ ਵਾਸਤੇ ਕੁਝ ਕਰਨ ਵਾਸਤੇ ਦਿੱਤਾ ਸੀ ਕੀ ਇਸਤੇਮਾਲ ਕੀਤਾ ਕਿਹੜੀ ਜਗ੍ਹਾ ਇਸਤੇਮਾਲ ਕੀਤਾ ਵਿਦਵਾਨਾਂ ਨੇ ਗਿਆਨ ਜੋ ਗਿਆਨ ਲਿਆ ਵੀ ਗੁਰਬਾਣੀ ਤੋਂ ਇਹਦਾ ਫਾਇਦਾ ਕੀ ਉਠਾਇਆ ਤੁਸੀਂ ਪੜ੍ਹ ਕੇ ਹੱਥ ਕਰਨ ਦਾ ਨਹੀਂ ਮਤਲਬ ਉਹਦਾ ਫਾਇਦਾ ਕੀ ਲਾਭ ਕੀ ਖੱਟਿਆ ਉਹ ਚੋ ਜੇ ਗੱਲ ਮੰਨੀ ਉਹ ਨਹੀਂ ਲਾਭ ਨਹੀਂ ਹੋਇਆ ਜੇ ਸੁਣਨੀ ਮੰਨੀ ਨਹੀਂ ਲਾਭ ਨਹੀਂ ਹੋਇਆ ਕੋਈ ਵੀ ਬਾਣੀ ਚੋ ਗੁਰਬਾਣੀ ਚੋਂ ਮੰਨੇ ਤੇ ਲਾਭ ਹੁੰਦਾ
ਦੁਬਦਾ ਮੇਟ ਖਿਮਾ ਕੇ ਰਹੋ
ਜੇ ਦੁਬਦਾ ਵਟਾ ਦੀਏ ਡਿਊਟਲ ਫੇਰ ਕਰ ਦੀਏ ਬਸ ਡਿਊਟਲ ਫੇਰ ਕੀ ਆਪਣੀ ਮਰਜ਼ੀ ਛੱਡਤੀ ਖਿਮਾ ਹੁੰਦਾ ਆਪਣੀ ਮਰਜ਼ੀ ਉਹ ਛੱਡ ਦੇਣੀ ਹੋਣਾ ਹੈ ਤੂੰ ਹੋਏਗਾ ਆਪਣੀ ਕੋਈ ਇੱਛਾ ਹੀ ਨਹੀਂ ਹੈ ਇੱਛਾ ਇੱਕੋ ਹੀ ਹੈ ਪਰਮੇਸ਼ਰ ਦੇ ਭਾਵੇਂ ਰਾਤ ਭਾਵੇਂ ਬਾਹਰ ਜਿਉਂ ਪਾਵੇ ਤੇ ਉਹ ਰੱਖ ਲੈ ਹਮ ਸ਼ਰਨ ਪ੍ਰਭ ਆਏ ਰੱਖ ਲੈ ਹੁਣ ਜੰਮਨ ਮਰਨ ਤੋਂ ਮੈਨੂੰ ਰੱਖ ਲੈ ਪਰ ਰੱਖ ਲੈ ਜਿਵੇਂ ਤੇਰੀ ਮਰਜ਼ੀ ਹੋਵੇ ਅੱਗ ਚ ਪਾ ਕੇ ਰੱਖ ਲੈ ਪਾਣੀ ਚ ਡਬੋ ਕੇ ਰੱਖ ਲੈ ਜਿਵੇਂ ਤੇਰੀ ਮਰਜ਼ੀ ਭੁੱਖਾ ਮਾਰ ਕੇ ਰੱਖ ਲੈ ਜਿਵੇਂ ਤੇਰੀ ਮਰਜ਼ੀ ਰੱਖ ਲੈ ਪਰ ਰੱਖ ਲੈ ਜੋ ਭਾਵੇ ਆਪਣੀ ਮਰਜ਼ੀ ਅਨੁਸਾਰ ਮੇਰੀ ਕੋਈ ਰਾਇ ਨਹੀਂ ਮੇਰੀ ਇੰਨੀ ਇੱਛਾ ਵੀ ਤੂੰ ਰੱਖ ਲੈ ਮੈਨੂੰ ਬਸ ਗਾਹ ਨੂੰ ਮਰਨ ਨਹੀਂ ਹੋਣਾ ਚਾਹੀਦਾ ਗਾਹ ਨੂੰ ਜਨਮ ਨਹੀਂ ਹੋਣਾ ਚਾਹੀਦਾ ਬਸ ਜਨਮ ਤਾਂ ਰੱਖ ਲੈ ਅਗਲੇ ਤੋਂ ਤੂੰ ਵਿਚਾਰਨ ਪ੍ਰਭ ਹੈ ਆਪਣੀ ਮਰਜ਼ੀ ਕੋਈ ਸੰਸਾਰ ਕਰਕੇ ਭੁੱਖਾ ਰਹਿ ਲੂਗਾ ਹੋਰ ਕੀ ਕਰ ਲੂਗਾ ਜੋ ਕੀ ਭੂਸੀ ਖਾਏ ਉਹ ਕਹਿੰਦਾ ਕਬੀਰ ਜਵਾਨ ਦਾ ਜਿਹੜਾ ਹੁੰਦਾ ਨਾ ਜਾਂ ਜਵਾਨ ਨੂੰ ਪੀ ਲੈਂਦੇ ਛਾਣਦੇ ਹਾਂ ਆਪਾਂ ਅੱਗੇ ਗਰੀਬਾਂ ਵੀ ਜਵਾਨ ਦਾ ਆਟਾ ਖਾ ਲੈਂਦੇ ਸੀ ਗਰੀਬਾਂ ਨੂੰ ਕਿਉਂਕਿ ਜਵਾਨ ਉੱਥੇ ਬਰਾਂਡੀ ਇਲਾਕਾ ਸੀ ਜੋ ਜ਼ਿਆਦਾ ਹੋ ਜਾਂਦੇ ਤੇ ਕਣਕ ਥੋੜ੍ਹੀ ਹੁੰਦੀ ਸੀ ਅਮੀਰ ਆਦਮੀ ਕਣਕ ਖਾ ਲੈਂਦੇ ਤੇ ਗਰੀਬਾਂ ਨੂੰ ਜੋ ਮਿਲ ਜਾਂਦੇ ਸੀ ਚਲੋ ਛਾਣ ਕੇ ਖਾ ਲੈਂਦੇ ਸੀ ਜਿਹੜੇ ਜ਼ਿਆਦਾ ਗਰੀਬ ਸੀ ਜਿਹੜੇ ਛਾਣ ਪੂਰਾ ਹੁੰਦਾ ਜਵਾਨ ਦਾ ਉਹੀ ਖਾ ਲੈਂਦੇ ਸੀ ਉਹ ਕਹਿੰਦੇ ਚਾਹੇ ਉਹੀ ਮਿਲੇ ਜਵਾਨ ਦਾ ਜਿਹੜਾ ਛਾਣ ਪੂਰਾ ਹੁੰਦਾ ਨਾ ਛਾਣ ਤੋਂ ਬਾਅਦ ਬਚਦਾ ਕਬੀਰ ਕਹਿੰਦਾ ਉਹ ਖਾਣਾ ਮਨਜ਼ੂਰ ਹੈ ਮੈਨੂੰ ਭਗਤਾਂ ਛੱਡੂ ਰਾਮ ਕੀ ਰਾਮ ਨਹੀਂ ਮੈਂ ਛੱਡਣਾ ਪਰ ਚਾਹੇ ਰੋਟੀ ਨਾ ਮਿਲੇ ਜਵਾਨ ਦਾ ਪੂਰਾ ਹੀ ਮਿਲ ਜੇ ਉਹ ਸਸਤਾ ਹੁੰਦਾ ਸੀ ਉਹ ਮਨਜ਼ੂਰ ਹੈ ਖੰਡ ਸਰੀਰ ਕਰਕੇ ਬਾਹਰਲੇ ਸਰੀਰ ਦੀ ਖੁਰਾਕ ਆ ਤਾਂ ਅੰਦਰਲੇ ਸਰੀਰ ਦੀ ਖੁਰਾਕ ਹੋਏ ਨਾਮ ਤੇ ਮੇਰਾ ਨਹੀਂ ਕੋਈ ਗੱਲ ਨਹੀਂ ਉਹ ਬੋਟਾਪ ਦੀ ਖੁਰਾਕ ਹੈ ਉਹ ਤਾਂ ਨਹੀਂ ਇਹੋ ਜਿਹੀ ਰਾਜਾ ਮਹਾਰਾਜਾ ਨੂੰ ਵੀ ਮਿਲਦੀ ਉਹ ਤਾਂ ਹੋਊਗਾ ਉਹ ਛੈਣ ਛਾਣ ਵਾਲੀ ਛਤਰਪਤੀਆਂ ਵਾਲੀ ਖੁਰਾਕ ਦੂਏ ਦਾ ਕੀ ਹੈ ਸਰੀਰ ਇਹਦਾ ਕੀ ਹੈ ਬਾਹਰਲਾ ਕੱਪੜਾ ਜਾਂ ਮੈਲਾ ਵੀ ਪਹਿਨ ਲਿਆ ਫਿਰ ਕੀ ਹੈ ਜੇ ਹੁਣ ਕਹਿੰਦੇ ਲਾਲ ਨੂੰ ਕਿਸੇ ਭੈੜੀ ਜੀ ਲੀਰ ਚ ਲਪੇੜਦੀ ਫਿਰ ਕਿਹੜਾ ਉਹਦੀ ਕੀਮਤ ਘੱਟ ਜਾਂਦੀ ਹੈ ਕਹਿੰਦਾ ਰੱਖੀ ਦਾ ਹੀ ਇਹੋ ਜਿਹੀ ਜਗ੍ਹਾ ਹੁੰਦਾ ਜਿੱਥੇ ਚੋਰ ਨੂੰ ਛੱਕੇ ਨਾ ਪਵੇ ਜਿਹੜੇ ਸਿਆਣੇ ਬੰਦੇ ਨੇ ਜਾਂ ਜਿੰਦਾ ਲਾ ਕੇ ਜਾਂਦੇ ਸੀ ਜਿਹੜਾ ਉਹਨਾਂ ਨੇ ਕੋਈ ਡੂਬ ਟਾਕੀ ਹੁੰਦੀ ਸੀ ਇਹੋ ਜਿਹੇ ਤੋਂ ਰੱਖ ਦਿੰਦੇ ਤੇ ਇਹੋ ਜਿਹੀ ਚੀਜ਼ਾਂ ਜਿਹਨੂੰ ਭੇਟ ਕੇ ਲੀਰਾਂ ਚ ਜਿੱਥੇ ਉਹ ਛੱਕੇ ਨਾ ਪਵੇ ਇੱਥੇ ਵੀ ਪਈ ਅਗਲਾ ਚੰਗੇ ਚੰਗੇ ਜਗ੍ਹਾ ਬੋਲਦਾ ਜਿੱਥੇ ਜੇ ਸ਼ੱਕ ਹੁੰਦੀ ਉੱਥੇ ਹੁੰਦਾ ਹੀ ਨਹੀਂ ਉਹ ਬੰਦੇ ਸਿਆਣੇ ਹੁੰਦੇ ਨੇ ਇਸ ਕਰਕੇ ਜਿਹੜੇ ਹੁੰਦੇ ਨੇ ਦੂਏ ਸੰਤ ਕਬੀਰ ਜਨ ਤੱਕ ਐਸਾ ਦੇਖਿਆ ਜੈਸੀ ਧੋਈ ਲਾਖ ਜੋ ਲਾਖ ਨੂੰ ਧੋਦੀ ਹੈ ਬਹੁਤ ਚਮਕਦੀ ਹੈ। ਕੋਈ ਸੰਤ ਦੇਖਿਆ ਹੋਊਗਾ ਬਹੁਤ ਚਮਕ ਦਮਕਾਲਾ। ਪਰ ਜਦ ਕਹਿੰਦੇ ਵਿੱਚ ਦੇਖਿਆ ਮਤਹੀਣ ਨਾਭਾ, ਅੰਦਰ ਕੀ ਸੀ? ਅੰਦਰ ਪਾਕ ਨਹੀਂ, ਅੰਦਰ ਸਾਫ ਨਹੀਂ ਸੀਗਾ, ਅੰਦਰ ਕੂੜ ਕਪੜ ਦਾ ਭਰਿਆ ਹੋਇਆ ਸੀ। ਅੰਦਰੋਂ
ਦੁਬਦਾ ਮੇਟ ਖਿਵਾਂਗੇ ਰਹੋ, ਕਰਮ ਧਰਮ ਕੀ ਸੂਲ ਨਾ ਸਹੋ।
ਕਰਮ ਧਰਮ ਦੀ ਸੂਲ, ਆਹ ਦੇਖੋ ਕਰਮ ਧਰਮ ਜਿਹਨੇ ਨੇ ਸੂਲ ਆ ਸਭ, ਜਿਹੜੇ ਕਰਮ ਧਰਮ ਨੇ ਦੂਆ ਜਨਮ ਲੈਣਾ ਇਹਨਾਂ ਨਾਲ ਮਿਲੂਗਾ, ਜਿਹੜਾ ਰਹਿਤ ਮਰਿਆਦਾ ਵਾਲੇ ਨੇ ਦੂਆ ਜਨਮ ਦੇ ਰਹੇ ਨੇ ਸਭ ਨੂੰ, ਇਹ ਸੂਲ ਆ ਸਭ, ਇਹ ਸੂਲੀ ਦੇ ਚੜਾ ਰਹੇ ਨੇ ਸਾਰਿਆਂ ਨੂੰ, ਹੰਸੀ ਦੇ, ਹੰਸੀ ਦੇ ਨਹੀਂ ਚੜਾਉਂਦੇ। ਜਿੰਨੇ ਕਰਮ ਧਰਮ ਨੇ ਦੱਸੇ ਹੋਏ ਰਹਿਤ ਮਰਿਆਦਾ, ਇਹ ਕਰਮ ਧਰਮ ਦੀ ਸੂਲ ਲਿਖਿਆ ਹੋਇਆ, ਇਹ ਫਾਂਸੀ ਦੇ ਰਹੇ ਨੇ ਸਾਰਿਆਂ ਨੂੰ, ਸਿੱਖਾਂ ਨੂੰ ਸਭ ਫਾਂਸੀ ਦੇ ਲਟਕਾਈ ਜਾਂਦੇ ਨੇ, ਫੜ ਫੜ ਕੇ ਮਾਇਆ ਨਾਲ ਜੋੜੀ ਜਾਂਦੇ ਨੇ, ਮਾਇਆ ਨਾਲ ਜੋੜੀ ਜਾਂਦੇ, ਫਾਂਸੀ ਲਟਕਾਈ ਜਾਂਦੇ। ਕਰਮ ਧਰਮ ਕੀ ਸੂਲ ਨਾ ਸਹੋ, ਸੂਲ ਸਹਿਣੀਆਂ ਪਊਗੀ ਜੇ ਦੁਬਦਾ ਦੀ ਬੇਟੀ, ਸਾਰੀ ਅਰਦਾਸ ਦੁਬਦਾ ਦੀ ਹੈ, ਸੁਣਦੇ ਕੁਛ ਨੇ ਪਹਿਲਾਂ ਅਰਦਾਸ ਉਦੋਂ ਪੁੱਠੀ ਕਰਦੇ ਨੇ, ਇਹ ਤਾਂ ਦੁਬਦਾ। ਮਨ ਮਿੱਤਰਾ ਸੀ ਮਾਇਆ ਦੀ ਭੁੱਖ, ਗੱਲਾਂ ਸੁਣਦੇ ਰਹੇ ਦੋ ਦੀ ਉੱਥੇ, ਗੱਲਾਂ ਸੁਣਦੇ ਰਹੇ, ਤੇਰਾ ਭਾਣਾ ਮਿੱਠਾ ਲੱਗ ਹੈ, ਨਾ ਪਦਾਰਥ ਨਾਨਕ ਮੰਗਿਆ ਜਾਂ ਅਰਦਾਸ ਕੀਤੀ ਮੰਗਿਆ, ਕੁਛ ਹੋਰ ਵੀ ਅੱਜ ਹੀ ਮੰਗੀ ਉਹਦੀ, ਉਹ ਤਾਂ ਸੁਣਦੇ ਹੀ ਰਹੇ, ਉਹ ਆ ਰਹੀ ਸਰ ਹੁਣ ਦਿੱਤਾ ਸੂਈ ਉੱਥੇ ਖੜੀ ਸੀ ਜਿਹੜੇ ਕੰਮ ਆਇਆ ਸੀ, ਅੱਜ ਗੁਰਦੁਆਰੇ ਕਿਉਂ ਆਇਆ ਸੀ, ਬਾਣੀ ਕਿਉਂ ਸੁਣੀ, ਕਿਉਂ ਇੰਨਾ ਚਿਰ ਬੈਠਿਆ, ਉਹਦੀ ਅਰਦਾਸ ਵੇਲੇ ਸਾਰੀ ਗੱਲ ਖੁੱਲ ਕੇ ਬਾਹਰ ਆ ਗਈ ਬਿੱਲੀ ਥੈਲੇ ਤੋਂ। ਕਿਸੇ ਬੰਦੇ ਨੇ ਨਹੀਂ ਕਿਹਾ ਵੀ ਅਰਦਾਸ ਕਿਉਂ ਕਰਦੇ ਹੋ, ਸਾਨੂੰ ਕਿਉਂ ਸੂਲੀ ਚੜ੍ਹਦੇ ਹੋ, ਕੋਈ ਨਹੀਂ ਕਹਿੰਦਾ, ਅਸਲ ਚ ਅੰਦਰੋਂ ਸਾਰੇ ਚਾਹੁੰਦੇ ਹੀ ਇਹਨੇ। ਜਿਹੜਾ ਧਰਮ ਜ਼ਿਆਦਾ ਲੋਕਾਂ ਦਾ ਬਣ ਜਾਂਦਾ ਨਾ, ਉਹ ਲੋਕਾਂ ਰੀਤ ਬਣ ਜਾਂਦੀ ਹੈ, ਧਰਮ ਨਹੀਂ ਰਹਿੰਦਾ। ਕਰਮ ਧਰਮ ਲੋਕਾਂ ਰੀਤ ਹੈ, ਜਦੋਂ ਜਣਾ ਖਣਾ ਆਦਮੀ ਗੁਰਦੁਆਰੇ ਜਾਣ ਲੱਗ ਗਿਆ, ਲੋਕਾਂ ਰੀਤ ਰਹਿ ਗਈ, ਧਰਮ ਨਹੀਂ ਰਿਹਾ ਹੈ, ਲੋਕਾਂ ਰੀਤ ਹੈ। ਲੋਕਾਂ ਰੀਤ ਤੋਂ ਉਲਟੀ ਗੱਲ ਧਰਮ ਹੁੰਦਾ, ਲੋਕਾਂ ਰੀਤ ਤੋਂ ਉਲਟੀ ਗੱਲ ਜਿਹੜੀ ਹੁੰਦੀ ਹੈ ਨਾ ਪੁੱਠੀ, ਲੋਕਾਂ ਰੀਤ ਤੋਂ ਉਲਟੀ ਗੱਲ ਕਹੀ ਹੈ ਗੁਰੂ ਨਾਨਕ ਨੇ, ਉਦੋਂ ਜਿਹਨੇ ਉਹ ਬੋਲਦੇ ਸੀ ਉਲਟੀ ਗੱਲ ਕਹੀ ਹੈ। ਹੁਣ ਕੱਲੀ ਕੁਰਬਾਨ ਦੀ ਗੱਲ ਕਰਦੇ ਨੇ, ਗਿਆਨ ਖੜਕ ਦੀ ਨਹੀਂ ਗੱਲ ਕਰਦੇ, ਇਹ ਵੀ ਲੋਕਾਂ ਰੀਤ ਹੈ। ਕੱਲੀ ਕੁਰਬਾਨ ਪਾਉਣ ਦੀ ਜਾਂ ਪਾਉਣ ਦੀ ਗੱਲ ਕਰਦੇ ਨੇ ਲੋਕਾਂ ਰੀਤ ਹੈ, ਅੰਮ੍ਰਿਤ ਨਾਮ ਦੀ ਗੱਲ ਨਹੀਂ ਕਰਦੇ ਲੋਕਾਂ ਰੀਤ ਹੈ। ਨਾਮ ਅੰਮ੍ਰਿਤ ਦੀ ਗੱਲ ਕਿੱਥੇ ਕਰਦੇ ਨੇ, ਪਾਉਣ ਨੂੰ ਅੰਮ੍ਰਿਤ ਕਹਿਣ ਲੱਗ ਗਏ, ਲੋਕਾਂ ਰੀਤ ਹੈ। ਉਹਦੀ ਲੋੜ ਵੀ ਹੈ ਨਹੀਂ, ਇਹਦੀ ਉਹ ਲੋੜ ਹੈ, ਦਿਖਾਵੇ ਦੀ ਉਹ ਲੋੜ ਹੈ, ਸਿਰਫ ਦਿਖਾਵੇ ਦੀ ਲੋੜ ਹੈ। ਅਸੀਂ ਸਿੱਖੋ ਉਹਦੇ ਸੰਜੋਧਨ ਹੋਰ ਕਰ ਲਿਆ, ਕੱਲ ਐਡ ਆਈ ਸੀ 300 ਸਾਲ ਆ ਜਿਹੜਾ
ਸਿੱਖੀ ਸਰੂਪ
ਦੇ ਨਾਲ, ਕਿਉਂ ਉਹ ਤਬਾਲਾ ਤਨ ਗੁਰੂ ਦੇ ਨਾਲ ਕੌਣ ਹੈ ਤੁਹਾਡੇ ਚ? ਇਕਬਾਲ ਸਾਨੂੰ ਤਾਂ ਮੰਨ ਲਿਆ, ਗੁਰ ਇਕਬਾਲ ਨੇ ਵੀ ਅਸੀਂ ਹੈ ਜੀ ਭਾਈ ਗੁਰੂ ਦਾ, ਬਾਬਾ ਹਾਲਾ ਭੇਖ ਭੇਖ ਨਾਲ ਸਰੂਪ ਨਹੀਂ ਸੀ ਕਹਿਣਾ, ਸਿੱਖੀ ਦਾ ਸਰੂਪ ਨਹੀਂ ਹੁੰਦਾ, ਸਿੱਖੀ ਦਾ ਸਰੂਪ ਨਹੀਂ ਹੁੰਦਾ, ਸਿੱਖੀ ਦਾ ਸੰਬੰਧ ਮੰਨ ਵਾਲਾ ਮੰਨ ਦਾ ਸਰੂਪ ਦੱਸੇ ਕੀ ਹੈ। ਇੱਥੇ ਵੀ ਜਿੰਨੀ ਅਕਲਾ ਗੱਲ ਤਾਂ ਉਨੀ ਉਹ ਕਰਨੀ ਹੈ, ਇਹਨੂੰ ਸਰੂਪ ਕਹਿਣ ਲੱਗੇ, ਸਰੂਪ ਦਾ ਅਰਥ ਹੀ ਨਹੀਂ, ਇਹਨੂੰ ਸਵਯਮ ਦਾ ਰੂਪ ਹੈ, ਸਰੂਪ ਦਾ ਅਰਥ ਸਵਯਮ ਦਾ ਰੂਪ, ਮਨ ਤੂੰ ਜੋਤ ਸਰੂਪ ਹੈ, ਸਰੂਪ ਉੱਥੇ ਲੱਗਿਆ ਹੋਇਆ, ਜਿਹੜਾ ਰੂਪ ਹੁੰਦਾ ਹੈ ਨੈਗੇਟਿਵ ਹੈ, ਸਰੂਪ ਹੁੰਦਾ ਹੈ ਪੋਜ਼ਿਟਿਵ, ਸਰੂਪ ਦਾ ਸੰਬੰਧ ਜੋਤ ਨਾਲ ਹੈ, ਆਤਮਾ ਦਾ ਸਰੂਪ ਹੈ, ਬਾਕੀ ਆ ਜਿਹੜਾ ਬਾਹਰਲਾ ਰੂਪ ਹੈ, ਰੂਪ ਹੀ ਕਿਹਾ ਤੇਰਾ ਰੂਪ, ਮੇਰਾ ਰੂਪ ਜਿਹੜਾ ਹੈ ਉਹ ਹੋਰ ਹੈ, ਤੇਰਾ ਰੂਪ ਜੇ ਆਪਾਂ ਕਹਿੰਦੇ ਹੋ ਉਹਦਾ ਪਰਮੇਸ਼ਰ ਦੀ ਗੱਲ ਹੈ,
ਤੇਰੇ ਨਾਲ ਰੂਪ
ਲੱਗੂ, ਹਾਂ ਸਿੱਖੀ ਸਰੂਪ ਨਹੀਂ ਹੈ, ਸਿੱਖੀ ਭੇਸ ਹੈ, ਸਿੱਖੀ ਭੇਸ ਹੈ। ਸਿੱਖੀ ਦਾ ਮਨ ਨਾਲ ਸੰਬੰਧ ਹੈ, ਕਕਾਰਾਂ ਦਾ ਸੰਬੰਧ ਸਿੱਖੀ ਦਾ ਬਿਲਕੁਲ ਨਹੀਂ ਹੈ, ਕਿਉਂਕਿ ਸਿੱਖੀ ਨਾ ਗੁਰੂ ਨਾਨਕ ਨੇ ਕਕਾਰ ਪਾਏ ਨੇ, ਸਿੱਖੀ ਗੁਰੂ ਨਾਨਕ ਦੇ ਭਗਤਾਂ ਦੀ ਹੈ। ਇਹ ਜਿਹੜੇ ਕਕਾਰ ਨੇ ਇਹ ਖਾਲਸੇ ਨਾਲ ਸੰਬੰਧਿਤ, ਸਿੱਖੀ ਨਾਲ ਇਹਦਾ ਕੋਈ ਸੰਬੰਧ ਨਹੀਂ, ਇਹ ਖਾਲਸੇ ਨਾਲ ਸੰਬੰਧ ਹੈ ਇਹਦਾ। ਇਹ ਬਾਣੇ ਦੇ ਨਾਲ ਵਰਦੀ ਨਾਲ ਸੰਬੰਧ ਹੈ ਇਹਦਾ। ਵਰਦੀ ਕਹਿਣ ਸਰੂਪ ਕੀ ਹੈ, ਆਪਣੇ ਕੋਲ ਵੀ ਕਰ ਲਿਆ ਲੱਭ, ਤੁਸੀਂ ਕੌਣ ਮੈਨੂੰ ਲੱਭ ਕਰਨ ਵਾਲੇ ਨਵੇਂ ਨਵੇਂ, ਤੁਹਾਨੂੰ ਸਿੱਖੀ ਦਾ ਗਿਆਨ ਨਾ ਲੈਣ ਨਾ ਦੇਣ ਦਾ, ਨਵੇਂ ਨਵੇਂ ਲੱਭ ਘੜੀ ਜਾਂਦੇ ਨੇ। ਸਿੱਖੀ ਸਰੂਪ ਹੁੰਦੀ ਹੈ ਅੰਦਰ, ਜੇ ਮਨ ਬਦਲ ਗਿਆ ਤਾਂ ਸਿੱਖੀ ਸਰੂਪ, ਬਾਹਰੋਂ ਜਿਹੋ ਜਿਹਾ ਮਰਜ਼ੀ ਹੋਵੇ ਸਿੱਖੀ ਸਰੂਪ ਹੈ। ਘਾਟ ਨੂੰ ਕਹਿੰਦੇ ਘੜੀ ਹੈ, ਸੁਰਤ ਮਤ ਮਨ ਬੁੱਧ ਸਰੂਪ ਘੜ ਹੋਣ ਸਿੱਖੀ ਦਾ, ਗੁਰਬਾਣੀ ਘੜ ਰਹੀ ਹੈ ਸਰੂਪ ਤਾਂ ਤੁਹਾਡਾ ਕਰੂਪ ਹੈ। ਪਹਿਲੀ ਕੀ ਸੀ, ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ, ਪਹਿਲੀ ਬੁੱਧੀ ਸੀ ਜਿਹੜੀ ਕਬੀਰ ਕਹਿ ਰਿਹਾ ਸਰੂਪ ਔਰ ਰੂਪ ਦੀ ਗੱਲ ਕਰ ਰਹੇ। ਪਹਿਲੀ ਜਿਹੜੀ ਮੇਰੀ ਮੱਤ ਸੀ ਇਹਨਾਂ ਕੋਲ ਤਾਂ ਉਹੀ ਹੈ ਕਬੀਰ ਵਾਲੀ, ਪਹਿਲੀ ਕਬੀਰ ਵਾਲੀ ਵੀ ਨਹੀਂ ਹੈ ਇਹਨਾਂ ਕੋਲ ਤਾਂ, ਇਹਨਾਂ ਕੋਲ ਕਰੂਪ ਕੁਜਾਤ ਕੁਲੱਖਣੀ ਹੈ, ਉਹਨੂੰ ਸਰੂਪ ਕਹੀ ਜਾਂਦੇ ਨੇ। ਸਹੁਰੇ ਪਈਏ ਬੁਰੀ ਨਾ, ਇਹ ਲੋਕ ਚੰਗੀ ਹੈ ਨਾ ਪਰਲੋਕ ਚੰਗੀ ਹੈ, ਇਹ ਲੋਕ ਚ ਰੋਜ਼ ਤਬਾਹ ਲੱਗਦਾ ਇਹਦੇ ਤੇ ਗੁਰਕਬਾਲ ਤੇ, ਸੁਭੋਗ ਸਵੇਰੇ ਲਾਈ ਜਾਂਦਾ ਤਬਾਹ, ਇੱਥੇ ਵੀ ਤਬਾਹ ਲੱਗਦਾ ਉੱਥੇ ਤਾਂ ਲੱਗਣਾ ਹੀ ਹੈ। ਸਹੁਰੇ ਪਈਏ ਬੁਰੀ, ਇੱਥੇ ਵੀ ਬੁਰੀ ਹੈ ਪਰਲੋਕ ਚ ਵੀ ਬੁਰੀ ਹੈ। ਆਪ ਕੀ ਸੁੰਦਰ ਸਰੂਪ ਸੁਲੱਖਣੀ ਸਹਿਜੇ ਉਧਰ ਧਰੀ, ਜਿਹੜੀ ਸਹਿਜੇ ਉਧਰ ਧਰੀ ਹੈ ਉਹ ਸਰੂਪ ਹੈ ਸਿੱਖੀ ਸਰੂਪ, ਜਿਹੜੀ ਮਜ਼ਾਕ ਗੱਲ ਹੈ। ਕੋਲੇ ਲਫ਼ਜ਼ ਘੜ ਲੈ, ਗੁਰਬਾਣੀ ਚੋਂ ਘੜੋ, ਗੁਰਬਾਣੀ ਨੂੰ ਸਮਝ ਕੇ ਰੱਖਿਆ ਕਰੋ ਲੋਕ ਲਫ਼ਜ਼ਾਂ ਦੇ, ਉਲਟੀ ਕਿਸੇ ਨੇ ਰੱਖਣ ਦੇ ਨੇ। ਉਲਟੇ ਲਿਹਾਜ਼ ਬਥੇਰਾ ਕਰ ਲਿਆ, 50 ਸਾਲ ਹੋ ਗਏ ਲਿਹਾਜ਼ ਕਰਦੇ ਨੇ, ਉਲਟੀ ਕਿਸੇ ਦਾ ਲਿਹਾਜ਼ ਕਰ ਦੋ। ਬਸ ਜਿਹਦਾ ਬੋਲਿਆ ਉੱਥੇ ਹੀ ਮੂੰਹ ਬੰਦ ਕਰਦਾ ਸਾਰਿਆਂ ਦਾ, ਉੱਥੇ ਚਪੇੜ ਪੁੱਠੇ ਹੱਥ ਦੀ ਮਾਰੀ, ਵੀ ਇਹ ਕੀ ਬੋਲਦਾ ਹੁਣ, ਕਿਉਂ ਕਹਿਵੇ ਮਨੇ ਵਿਵੇਕ, ਬੋਲਣ ਜੇ ਵਿਵੇਕ ਵਾਲੇ ਵਿਵੇਕ ਦਾ ਪਤਾ ਲੱਗ ਜਾਂਦਾ, ਉਹ ਗੱਲ ਕੱਢਣ ਚ ਪਤਾ ਲੱਗ ਜੂ ਇਹ ਗਿਆਨੀ ਹੈ ਇਹ ਹਨੁਮਾਨ ਹੈ, ਵਿਵੇਕੀ ਹੈ ਜਾਂ ਮੂਰਖ ਹੈ। ਉਹ ਮੂਰਖ ਵਿਵੇਕੀ ਬਣੇ ਫਿਰਦੇ ਹੋ ਤੁਸੀਂ, ਸਿੱਖੀ ਫੜਾ ਦੋਗੇ ਤੁਸੀਂ। ਪ੍ਰਪੰਚ ਰਚ ਰਹੇ ਨੇ ਬੜੇ ਬੜੇ ਪ੍ਰਪੰਚ, ਪੈਸੇ ਜੋ ਇਕੱਠੇ ਕਰਦੇ ਨੇ, ਪੈਸੇ ਨਾਲ ਸਿੱਖੀ ਫੈਲ ਜੂਗੀ ਤੁਹਾਡੇ ਤੋਂ।
ਦੁਬਦਾ ਮੇਟ ਖਿਵਾ ਗਏ ਰਹੋ, ਕਰਮ ਧਰਮ ਕੀ ਸੂਲ ਨਾ ਸਹੋ,
ਕਰਮ ਧਰਮ ਕੀ ਸੂਲ ਨਾ ਸਹੋ। ਨਵਾਂ ਜਾਲ ਵਿਛਾ ਤਾ ਕਰਮ ਧਰਮ ਦਾ, ਜਾਲੇ ਵਿਛਾ ਰਹੇ ਨੇ, ਜਾਲ ਚ ਵਿਛਾ ਕੇ ਫੜਨਗੇ, ਜਾਲ ਵਿਛਾ ਕੇ ਲੋਕਾਂ ਦੇ ਪੈਸੇ ਲੈਣਗੇ। ਜਾਲ ਤਾਣਾ ਬਣਿਆ ਕਿਰਨ ਜਾਲ, ਲੋਕਾਂ ਨੂੰ ਮੁੰਡਿਆਂ ਨੂੰ ਪੱਗਾਂ ਆਓ ਦੇ ਮੁਕਾਬਲੇ ਕਰਾ ਬਾਣੀ, ਇਹ ਸਿਰਫ ਜਾਲ ਹੈ ਬੁਣੇ ਹੋਏ ਕਿਰਨ ਭਰਮ ਜਾਲ। ਕਿਵੇਂ ਪੈਸੇ ਇਕੱਠੇ ਕਰੀਏ, ਕਿਵੇਂ ਲੋਕਾਂ ਨੂੰ ਦਈਏ, ਹਿਸਾਬ ਲੱਗੇ ਇਹਨੂੰ ਦੇਣਾ ਹੀ ਨਹੀਂ। ਕਾਰ ਸੇਵਾ ਵਾਲੇ ਵੀ ਇਹੀ ਕਰਦੇ ਰਹੇ ਨੇ ਹੁਣ ਤਾਈ, ਕਾਰ ਸੇਵਾ ਵਾਲੇ ਜਿਹੜੇ ਧੜੇ ਬਣੇ ਨੇ, ਲੜਾਈਆਂ ਹੁੰਦੀਆਂ ਕਿਉਂ ਹੁੰਦੀਆਂ ਨੇ, ਕਾਹਦੇ ਵਾਸਤੇ ਹੁੰਦੀਆਂ, ਸੇਵਾ ਵਾਸਤੇ ਤਾਂ ਕੋਈ ਲੜਾਈ ਨਹੀਂ ਹੁੰਦੀ ਹੁੰਦੀ, ਸੇਵਾ ਵਾਸਤੇ ਨਹੀਂ ਹੁੰਦੀ ਹੁੰਦੀ ਲੜਾਈ। ਜਦੋਂ ਥਾਣੇਦਾਰੀ ਕਰਨੀ ਹੋਵੇ ਨਾ ਸੇਵਾ, ਥਾਣੇਦਾਰ ਵਾਲੀ ਸੇਵਾ, ਫਿਰ ਪੁਲਿਸ ਸਟੇਸ਼ਨ ਵਿਕਦੇ ਨੇ, ਫਿਰ ਥਾਣੇ ਵਿਕਦੇ ਨੇ, ਸੇਵਾ ਵੀ ਕਰਨੀ ਹੁੰਦੀ ਥਾਣੇਦਾਰ ਨੇ, ਸੇਵਾ ਹੀ ਕਰਦੇ ਹੁੰਦੇ ਥਾਣੇਦਾਰ ਪੁਲਿਸ, ਪਰ ਪੁਲਿਸ ਸਟੇਸ਼ਨ ਵਿਕਦੇ ਨੇ। ਇਵੇਂ ਤਾਂ ਅਸੀਂ ਆਸਾਨ ਵਿਕਦੇ ਨੇ, ਸੇਵਾ ਜੋ ਕਰਨੀ ਹੈ ਨਾ, ਕਿਹੜੇ ਆਸਾਨ ਦੀ ਕਿੰਨੀ ਮਾਨਤਾ, ਕਿੰਨੀ ਉਥੋਂ ਆਮਦਨ ਹੋਊਗੀ, ਕਿਹੜੇ ਥਾਣੇ ਤੋਂ ਕਿੰਨੀ ਵਿਕਣਾ ਹੀ ਹੈ ਨਾ, ਉਹਨਾਂ ਨੇ ਵੀ ਵਿਕਦੇ ਨੇ, ਵਿਕਦੇ ਰਹੇ ਨੇ, ਵਿਕਦੇ ਨੇ। ਉਹਦੇ ਵਾਸਤੇ ਲੜਾਈ ਵੀ ਹੋ, ਕਹਿੰਦੇ ਮੈਨੂੰ ਦੇ ਦਿਓ, ਕਹਿੰਦੇ ਮੈਨੂੰ ਦੇ ਦਿਓ, ਬੋਲੀ ਵੀ ਲੱਗਦੀ ਥਾਣੇ ਦੀ ਬੋਲੀ ਲੱਗਦੀ, ਸੇਵਾ ਤਾਂ ਉਹ ਵੀ ਕਰਦੇ ਨੇ। ਜੇ ਇਹ ਸੇਵਾ ਕਰਦੇ ਨੇ ਇਹੀ ਉਹ ਕਰਦੇ ਨੇ ਵਿਚਾਰੇ, ਐਵੇਂ ਬਦਨਾਮ ਨਾ ਕਰੋ ਉਹਨਾਂ ਨੂੰ। ਉਹਦਾ ਬਦਮਾਸ਼ਾਂ ਦਾ ਛਿੱਤਰ ਪੋਲਾ ਵੀ ਕਰਦੇ ਨੇ, ਮਾਰੇ ਵੀ ਜਾਂਦੇ ਨੇ ਪੁਲਿਸ ਵਾਲੇ ਤਾਂ ਗੋਲੀਆਂ ਨਾਲ, ਨਿਆਣੇ ਤਾਂ ਬਾਲ ਲੈਣਾ, ਇਹ ਕੀ ਕਰਦੇ ਨੇ। ਉਹਨਾਂ ਨੂੰ ਲੋਕ ਬੁਰਾ ਵੀ ਕਹੀ ਜਾਂਦੇ ਨੇ, ਜਗਿਆਂ ਨੂੰ ਵੀ ਬੁਰਾ ਕਹੀ ਜਾਂਦੇ ਨੇ, ਉਹ ਵਿਚਾਰੇ ਚੁੱਪ ਕਰ ਰਹਿੰਦੇ ਨੇ, ਫਿਰ ਵੀ ਲਗਾਇਤ ਮੂਹਰੇ ਲਿਆ ਗੋਲੀ ਬਾਲ ਲਈਏ, ਉਹ ਲਿਹਾਜ਼ ਕਰਨਗੇ ਇਹਨਾਂ ਦੀ ਪੁਲਿਸ ਵਾਲਿਆਂ ਦੀ, ਮਾਰਦੇ ਹੀ ਨੇ। ਆਪਣੀ ਉਹਨਾਂ ਦੀ ਕੋਈ ਦੁਸ਼ਮਣੀ ਉਹਨਾਂ ਦਾ ਡਿਊਟੀ ਹੈ ਉਹ ਇਹਦਾ ਕਾਲ ਦੇ ਵਾਲਾ ਵੀ ਹਜ਼ਾਰ ਦਾ ਚੰਗੇ ਨੇ ਉਹ ਫਿਰ ਵੀ ਇਹਨਾਂ ਦੋਹਾਂ ਚ ਭਾਈ ਨੋਟ ਰਹਿੰਦੇ ਨੇ ਉਹਦੇ ਨਿਆਣਿਆਂ ਦੀ ਫੀਸ ਮਸਾਂ ਦੇਖਦੀ ਹੈ ਵਿਚਾਰੇ ਫਿਰ ਡਰਦੇ ਵੀ ਰਹਿੰਦੇ ਨੇ ਰਿਸ਼ਵਤ ਲੈਂਦੇ ਨੇ ਜੇ ਰਿਸ਼ਵਤ ਲੈਂਦੇ ਨੇ ਤਾਂ ਡਰਦੇ ਵੀ ਰਹਿੰਦੇ ਨੇ